ਦੇ ਨਾਲ ਜਿਸ ਵੇਲੇ ਆਇਆ ਮਰਦਾਨਾ ਤੱਕਿਆ, ਆਖਣ ਲੱਗਾ ਪਾਤਸ਼ਾਹ ਵੇਖ ਲਿਆ, ਕਿਉਂਕਿ ਅੰਦਰ ਇੱਕ ਫੁਰਨਾ ਸੀ ਤੇ ਫੁਰਨਾ ਮੈਂ ਕਿਹਾ ਕਿਧਰੇ ਰਹਿ ਨਾ ਜਾਏ, ਬਾਕੀ ਜਿਹੜਾ ਸੁੱਖ ਤੇਰੇ ਦਰਸ਼ਨਾਂ ਦਾ ਹੈ ਉਹ ਮੱਕੇ ਦੇ ਵੇਖਣ ਵਿੱਚ ਨੇ, ਜਿਹੜੀ ਸ਼ਾਂਤੀ ਤੇਰਾ ਦੀਦਾਰ ਕਰਕੇ ਆਉਂਦੀ ਹੈ ਉਹ ਇੱਥੇ ਆ ਕੇ ਮੈਨੂੰ ਪ੍ਰਾਪਤ ਨਹੀਂ ਹੈ। ਚੰਗਾ ਮਰਦਾਨਿਆ, ਹੁਣ ਰਾਤ ਵੱਡੀ ਪੈ ਗਈ, ਸੌ ਜਾ, ਇੱਥੇ ਅਸੀਂ ਵੀ ਥੱਕੇ ਹਾਂ। ਇਹ ਆ ਕੇ ਸਾਹਿਬ ਲੰਮੇ ਪੈ ਗਏ, ਮਰਦਾਨਾ ਵੀ ਇੱਕ ਪਾਸੇ ਲੰਮਾ ਪੈ ਗਿਆ ਤੇ ਸਾਹਿਬ ਕੌਤਕ ਕਰਨ ਹਾਰ, ਜਿੱਥੇ ਗਏ ਕੋਈ ਨਵੀਂ ਖੇਡ, ਕੋਈ ਨਵਾਂ ਕੌਤਕ ਕੀਤਾ, ਪੈਰ ਕੀਤੇ ਕਾਬੇ ਵੱਲ ਤੇ ਸੌ ਤਾਂ ਜੇ ਉੱਥੋਂ ਦਾ ਮੁਜਾਵਰ ਜੀਵਨ ਜਿਸ ਵੇਲੇ ਆਣ ਕੇ ਤੱਕਿਆ ਤੇ ਫਿਰ ਕ੍ਰੋਧ ਨਾਲ ਭਰ ਗਿਆ, ਆਖਿਆ ਮੱਕੇ ਵਿੱਚ ਜਾਏ ਕਿਤੇ ਪੈਰ ਕੀਤੇ ਵੱਲ ਕਾਬੇ, ਜੀਵਨ ਦਾ ਵੇਖ ਕੇ ਕਲੇਜਾ ਹਲ ਚੱਲਿਆ, ਉਹ ਰੱਬ ਦਾ ਇਹ ਘਰ ਪੈਰ ਕੀਤੇ ਬੇਖਬਰ, ਤੁਦ ਆਇਆ ਨਹੀਂ ਡਰ ਪਰ ਛੇਤੀ ਕਰ ਚੱਲਿਆ, ਉਹ ਚੱਲਿਆ ਪੈਰ ਭਰੇ ਕਰ। ਬੋਲ ਵਿੱਚ ਕਿੱਡਾ ਫਰਕ ਹੈ, ਜੀਵਨ ਧੰਨ ਗੁਰੂ ਨਾਨਕ ਪਾਤਸ਼ਾਹ ਨੂੰ ਚੱਲਾ ਕਹਿ ਰਿਹਾ, ਤੁਦ ਆਇਆ ਨਹੀਂ ਡਰ ਪਰ ਛੇਤੀ ਕਰ ਚੱਲਿਆ, ਤੇ ਅੱਗੋਂ ਸਾਹਿਬ ਨੇ ਲੇਟਿਆ ਲੇਟਿਆ ਹੀ ਅੱਖਾਂ ਖੋਲੀਆਂ, ਆਖਿਆ ਕੀ ਕਹਿੰਦੇ ਜੀਵਣਾ, ਕੌਣ ਹੈ ਕਾਫਰ ਹੈ ਤੂੰ, ਜੇ ਮੁਸਲਮਾਨ ਆਉਂਦੋ ਤੇ ਇਸ ਪਾਸੇ ਪੈਰ ਨਾ ਕਰਦਾ, ਪਰ ਕਾਫਰ ਇੱਥੇ ਆਉਣ ਦੀ ਜ਼ਰੂਰਤ ਨਹੀਂ ਕਰ ਸਕ, ਕਾਫਰ ਦੇ ਆਉਣ ਦੀ ਇੱਥੇ ਜਾ ਰਹੀ ਨੇ, ਕੌਣ ਹੈ ਤੂੰ ਪੈਰ ਪਰਾਂ ਕਰ, ਮੱਕੇ ਵੱਲ ਪੈਰ ਕੀਤੇ ਨਹੀਂ ਰੱਬ ਦੇ ਘਰ ਵੱਲ। ਸਾਹਿਬ ਨੇ ਆਖਿਆ ਜਿੱਧਰ ਮੈਂ ਵੇਖਦਾ ਹਾਂ ਰੱਬ ਦਾ ਹੀ ਘਰ ਦਿਸੇ, ਜਿੱਧਰ ਨਹੀਂ ਰੱਬ ਤੂੰ ਪਵਾਈ ਛੇਤੀ ਭਲਿਆ, ਉਹ ਚੱਲਾ ਕਹਿ ਰਿਹਾ ਤੂੰ ਸਾਹਿਬ ਉਸਨੂੰ ਭਲਾ ਕਹਿ, ਕਿਉਂਕਿ ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਹਰਾ, ਉਹ ਸੁੰਮਨ ਥੱਕੀ ਜੀ ਉਹ ਕਦੇ ਨਾ ਬੋਲੇ ਕੌੜ, ਪੱਥਰ ਮਾਰਨ ਵਾਲਿਆਂ ਨਾਲ ਵੀ ਕੌੜਾ ਨਹੀਂ ਬੋਲੇ, ਠੋਕਰ ਮਾਰਨ ਵਾਲਿਆਂ ਨਾਲ ਵੀ ਕੌੜਾ ਨਹੀਂ ਬੋਲਿਆ, ਕੁਰਾਈਆਂ ਆਖਣ ਵਾਲਿਆਂ ਨਾਲ ਕੌੜਾ ਨਹੀਂ ਬੋਲਿਆ, ਅੱਜ ਜੀਵਨ ਨੇ ਲੱਤ ਕੱਢ ਮਾਰੀ ਹੈ ਸਹਿ ਗਿਆ। ਇਹ ਧੀਰਜ ਬੜਾ ਗੁਣ ਹੈ ਭਾਈ ਸਾਹਿਬ, ਭਾਈ ਗੁਰਦਾਸ ਜੀ ਵਚਨ ਕਰਦੇ ਹਨ, ਜੋ ਧੀਰਜ ਜੋ ਧਰਤੀ ਧੀਰਜ ਧਰਮ ਮਸਕੀਨੀ ਮੂੜੀ, ਸਭ ਤੋਂ ਨੀਵੀਂ ਹੋਏ ਰਹੀ ਤਸਮਨੀ ਨਾ ਕੂੜੀ, ਕੋ ਹਰਿਮੰਦਰ ਕਰੋ ਕੋ ਕਰੇ ਅਰੂੜੀ, ਧਰਤੀ ਦਾ ਕਿੱਡਾ ਜਿਗਰ ਹੈ ਕਿੱਡਾ ਧੀਰਜ ਹੈ, ਕੋਈ ਹਰਿਮੰਦਰ ਖੜਾ ਕਰ ਦੇਵੇ, ਸੋਨੇ ਦੇ ਮੰਦਰ ਲਾ ਦੇਵੇ, ਉੱਚੇ ਉੱਚੇ ਮਹਿਲ ਮੁਨਾਰੇ ਖੜੇ ਕਰ ਦੇਵੇ, ਤੇ ਕੋਈ ਆ ਕੇ ਉੱਤੇ ਰੂੜੀ ਸੁੱਟ ਦੇਵੇ, ਧਰਤੀ ਨੇ ਕਿਸੇ ਨਾਲ ਵਿਤਕਰਾ ਨਹੀਂ, ਢੇਰ ਗੰਦਗੀ ਦਾ ਸੁੱਟਣ ਵਾਲੇ ਨੂੰ ਬੁਰਾ ਭਲਾ ਨਹੀਂ ਆਖਿਆ, ਤੇ ਮਹਿਲ ਮਾੜੀਆਂ ਬਣਵਾਉਣ ਵਾਲੇ ਨੂੰ ਸਲਾਹਿਆ ਨਹੀਂ, ਕਿੱਡਾ ਧੀਰਜ ਹੈ। ਭਾਈ ਸਾਹਿਬ ਮਿਸਾਲ ਦਿੰਦੇ ਹਨ, ਇਹ ਧੀਰਜ ਹੋਵੇ ਤਾਂ ਧਰਤੀ ਜਿੱਡਾ, ਸਾਹਿਬ ਵੀ ਕਹਿੰਦੇ ਹਨ ਧੀਰਜ ਧਰਮ ਧਰਮੀ ਧਰ ਟੇਕ, ਧੀਰਜ ਵੀ ਤੇ ਧਰਮ ਵੀ ਧਰਤੀ ਜਿੱਡਾ ਹੋਵੇ, ਵਿਸ਼ਾਲ ਹੋਵੇ। ਸਾਹਿਬ ਦਾ ਜਿਗਰਾ ਏਡਾ ਵੱਡਾ, ਏਡਾ ਅੰਦਰ ਧੀਰਜ, ਜੀਵਨ ਨੇ ਮਾਰੀ ਲੱਤ ਤੇ ਆ ਕੇ ਓਏ ਚੱਲਿਆ, ਤੇ ਸਾਹਿਬ ਕਹਿੰਦੇ ਹਨ ਭਲਿਆ, ਮੈਂ ਤੇ ਡਾਢਾ ਥੱਕਿਆ, ਮੈਂ ਤੇ ਸੁਰਤ ਹੀ ਨਹੀਂ ਰਹੀ ਕਿ ਪੈਰ ਕਿਹੜੇ ਪਾਸੇ ਕਰਨੇ ਹਨ, ਜੇ ਭਲਾ ਇਸ ਪਾਸੇ ਰੱਬ ਦਾ ਘਰ ਹੈ ਤਾਂ ਮੈਥੋਂ ਤਾਂ ਉੱਠਿਆ ਨਹੀਂ ਜਾਂਦਾ, ਮੇਰੇ ਪੈਰ ਪਕੜ ਕੇ ਪਵਾ ਕੇ ਦੂਜੇ ਪਾਸੇ, ਹੋਰ ਗੁੱਸਾ ਆਇਆ, ਇੱਕ ਤੇ ਪੈਰ ਕੀਤੇ ਰੱਬ ਦੇ ਘਰ ਵੱਲ ਤੇ ਦੂਜਾ ਫਿਰ ਅੱਗੋਂ ਟੁਚਰਾ ਕਰ, ਉੱਠਿਆ ਨਹੀਂ ਜਾਂਦਾ, ਤੂੰ ਪੈਰ ਪਵਾ ਦੇ, ਕਿਉਂ ਦੇ ਭਰੇ ਹੋਏ ਜੀਵਨ ਨੇ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਪੈਰ ਪਗੜੇ, ਪਾਰਸ ਨਾਲ ਲੱਗ ਗਿਆ ਲੋਹਾ ਭਾਵੇਂ ਜੰਗ ਦਾ ਮਾਰਿਆ ਹੋਇਆ ਸੀ, ਸੋਨਾ ਤੇ ਬਣਨਾ ਹੀ ਸੀ, ਧੰਨ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਦੀ ਛੋਹ ਮਿਲ ਗਈ, ਅੰਦਰ ਭਾਵੇਂ ਕ੍ਰੋਧ ਭਰਿਆ ਪਿਆ, ਕਿਹੜਿਆਂ ਪੁੰਨਾਂ ਵਾਲਾ ਹੋ ਗਿਆ, ਕਿਹੜਿਆਂ ਭਾਗਾਂ ਵਾਲਾ ਹੋ ਗਿਆ ਜਿਸ ਨੂੰ ਗੁਰੂ ਨਾਨਕ ਦੇ ਚਰਨ ਪ੍ਰਾਪਤ ਹੋ ਗਏ। ਪੈਰ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਪਕੜੇ ਤੇ ਕ੍ਰੋਧ ਨਾਲ ਪਵਾ ਕੇ ਦੂਜੇ ਪਾਸੇ ਉਲਾਰ ਕੇ ਸੁੱਟੇ। ਜਿਸ ਵੇਲੇ ਸਿਰ ਉਤਾਰ ਚੁੱਕਿਆ ਤੇ ਕੀ ਵੇਖਦਾ, ਮੱਕਾ ਉਸੇ ਪਾਸੇ ਹੈ ਜਿੱਧਰ ਸਾਹਿਬ ਦੇ ਪੈਰ ਹੈ। ਜਾਣਿਆ ਮੈਥੋਂ ਗਲਤੀ ਹੋ ਗਈ, ਮੈਂ ਪੂਰਾ ਚੱਕਰ ਦੇ ਗਿਆ। ਦੁਬਾਰਾ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਪੈਰ ਪਕੜੇ ਤੇ ਫਿਰ ਪਵਾ ਕੇ ਦੂਜੇ ਪਾਸੇ ਕਰ ਦਿੱਤੇ। ਫਿਰ ਜਾ ਤੱਕਿਆ ਤਾਂ ਮੱਕਾ ਉਧਰ, ਜਾਂ ਤੀਜੀ ਵਾਰ ਵੀ ਏਦਾਂ ਵੇਖਿਆ ਤੇ ਫਿਰ ਸਮਝ ਗਈ, ਚਾਨਣ ਹੋ ਗਿਆ, ਅੰਦਰ ਪ੍ਰਕਾਸ਼ ਹੋ ਗਿਆ, ਇਹ ਕੋਈ ਮਨੁੱਖ ਨਹੀਂ, ਇਹ ਕੋਈ ਕਾਫਰ ਨਹੀਂ, ਇਹ ਕੋਈ ਭੁੱਲਣ ਨਹੀਂ, ਇਹ ਕੋਈ ਚੱਲਾ ਨਹੀਂ, ਇਹ ਤੇ ਆਪ ਖੁਦਾ, ਆਪ ਰੱਬ ਦਾ ਨੂਰ ਹੈ। ਉਹ ਜਿੱਧਰ ਪੈਰ ਕਰਦਾ ਮੱਕਾ ਉਸੇ ਪਾਸੇ ਹੋ ਜਾ। ਅੱਖਾਂ ਤੋਂ ਇਹ ਦੂਈ ਦਾ ਪੜਦਾ ਜਿਸ ਵੇਲੇ ਉਤਰਿਆ ਤੇ ਫਿਰ ਡਹਿ ਪਿਆ ਚਰਨਾਂ ਦੇ ਉੱਤੇ, ਰੋ ਰੋ ਕੇ ਚਰਨ ਧੋ ਦਿੱਤੇ। ਗਰੀਬ ਨਿਵਾਜ ਮੈਥੋਂ ਬੋਲੋ, ਮੈਂ ਪਛਾਣਿਆ, ਮੈਂ ਸਿਜਾਣਿਆ ਨਹੀਂ ਕਿ ਜਿਸ ਪਾਸੇ ਅਸੀਂ ਮੂੰਹ ਕਰ ਕਰਕੇ ਸਿਜਦੇ ਕਰਦੇ ਹਾਂ, ਨੱਕ ਰਗੜਦੇ ਹਾਂ, ਨਮਾਜ਼ਾਂ ਪੜ੍ਹਦੇ ਹਾਂ, ਕਿਆ ਜਾਣੀਏ ਉਹ ਰੂਪ ਧਾਰ ਕੇ ਅੱਜ ਸਾਹਮਣੇ ਬੈਠਾ ਹੈ। ਸਾਹਿਬ ਨੇ ਆਖਿਆ ਜਿੱਧਰ ਮੈਂ ਵੇਖਦਾ ਹਾਂ ਰੱਬ ਦਾ ਹੀ ਘਰ ਦਿਸੇ, ਜਿੱਧਰ ਨਹੀਂ ਰੱਬ ਤੂੰ ਪਵਾਈ ਛੇਤੀ ਭਲਿਆ, ਚਰਨਾਂ ਨੂੰ ਪਵਾਇਆ, ਮੱਕਾ ਨਾਲ ਹੀ ਫਿਰ ਆਇਆ, ਦੇਖ ਕਰਾਮਾਤ ਦੇ ਸਾਰਾ ਹਲ ਚੱਲਿਆ, ਹੁਣ ਰਹਿ ਨਾ ਸਕਿਆ ਜੀਵਨ, ਦੁਹਾਈ ਦਿੱਤੀ, ਸੱਦ ਲਿਆ ਵੱਡਿਆਂ ਵਡੇਰਿਆਂ ਨੂੰ, ਕਾਜ਼ੀਆਂ ਨੂੰ, ਮੌਲਵੀਆਂ ਨੂੰ, ਮੁਫਤੀਆਂ ਨੂੰ, ਹਾਜੀਆਂ ਨੂੰ, ਜਿਤਨੇ ਉੱਥੇ ਇਕੱਠੇ ਸਨ ਸਾਰਿਆਂ ਨੂੰ ਆਖਿਆ ਭੱਜ ਕੇ ਆ ਜਾਓ, ਜੇ ਅੱਲਾ ਨੂੰ ਵੇਖਣਾ ਹੈ ਤੇ ਇਹ ਬੈਠਾ ਜੇ, ਜੇ ਰੱਬ ਨੂੰ ਤੱਕਣਾ ਜੇ ਤੇ ਇਹ ਹਾਜ਼ਰ ਹਜ਼ੂਰ ਬੈਠਾ ਜੇ। ਅੱਗੇ ਅੱਗੇ ਜੀਵਨ ਤੇ ਮਗਰ ਮਗਰ ਸਾਰੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਰਨ ਪਕੜ ਕੇ ਪੜ ਰਹੇ ਹਨ। ਐਸਾ ਗੁਰਮਤ ਆਗੀ ਪਾਇਆ ਪਾਣੀ ਦਾ। निशानी बाकी पासे खाली है। जे कोई तीर्थां दे इशनान नु ही मुख रखी बैठे तो जा जाके आप सोची भाई भले लोग सुख ते है जपन विच, कल्याण ते है साई नु सिमरन विच। ये कलयुग दा समय है। इस कलयुग में होर कर्म धर्म ना कोई, कली का जन्म चंडाल के घर होई। नानक राम नाम बिन मुक्त ना हो, मुक्ति नहीं मिलती। ये कोई दान कर रहे है तो उसने शोभा मिल जाए, ये कोई जप तप कर रहे है तो उसने उसका फल पदार्थ मिल जाएंगे। पर जे आखे मुक्ति कल्याण तो कलयुग दे समय विच नाम बाजो नहीं मिल सकती। दुहाई दिती है अब कलु आयो रे कलु आयो, एक नाम बोवो बोवो आन रुत नाही नाही। ए रुत एक नाम बीजन दी, और कोई बीज बीजोगे कल युग बीज बीजे बिन नावे सब लाह मूल गवा। बीज भी जाए लाया जावे, जितनी मेहनत करेगा वो भी निष्फल जाए। इस कल युग दे समय विच ये तारण हार है तो परमेश्वर का नाम है, ये सुख पाल दे तामी जप, जे दरगाह का सुख लभना तामी जप। जिथे गए नाम दा होकर, जिथे गए नाम दा झंडा जलाया, ये सिद्धा को जा बैठे तामी आके सिद्धो कलयुग नानक नाम सुखाला। सिद्धा ने पूछया इस पहाड़ की चोटी ते सुमेर की चोटी ते किवे चढ़ के आया वो बालक। साहब ने आखिया ओ जपया परमेश्वर, मैं परमेश्वर नु जपया, उसके नाम दे सदके इस चोटी ते चढ़ के आया। सिद्धो ये पहाड़ की चोटी क्या शाह है, जपण वाला तो दरगाह दा वसीठ हो जाता है, जपण दे सदके दरगाह विच ओ पहुंच जाता है। आखिया बड़ा उचिया गल्लां करदा है कोई बल वाला है कोई शक्ति वाला, तेरा नाम की है वो बालके तेरा नाम की है। तो सब ने अपना नाम भी सीधा नहीं दस, इन्हों जरा अपना नाम बधा चढ़ा के दस। लोग दसते हैं बड़ा कुछ अपने नाम दे नाल ला के दसते हैं, पर साहब ने अपना नाम जिस वेले सीधा नु दसिया तो की आखिया नानक नाम जपे गत पाए। उन्होंने पूछया सिद्ध पूछण सुन बालिया अपना नाम तुम दे हो बताई। बाबा के नाथ जी नानक नाम जपे, मेरा कहदा नाम है, नाम तो उस परमेश्वर दा है। नानक ने भी जे कुछ पाई है तो उसके नाम दे सदके पाई, अपने नाम नु भी साई दे नाम दे नाल लगा के दस। क्योंकि दाता वाले प्राप्तियां वाले वड्याईयां दे भुखे नहीं, उन्होंने संसारी शोभा उन्होंने मन पहुंची नहीं, तो इन्होंने गलां दे चाहवान नहीं होंगे। साहब तो कहते जाका कहा दरगाह चले सो किसको नजर ले आवे तले। ਦੁਨੀਆਂ ਨਾਲ ਉਸਦੀ ਕੀ ਸੋਭਾ ਕਰੇ। ਇਹ ਸੰਸਾਰੀ ਬੰਦਾ ਕਿੰਨੀ ਕੁ ਵਡਿਆਈ ਕਰ ਲਵੇਗਾ, ਉਹ ਜਿਸਦੀ ਪਹੁੰਚ ਦਰਗਾਹ ਤੱਕ ਹੈ ਉਹ ਇਹਨਾਂ ਲੋਕਾਂ ਦਾ ਮੁਹਤਾਜ ਨਹੀਂ। ਵਡਿਆਈ ਇਸੇ ਗੱਲ ਵਿੱਚ ਹੈ ਜੇ ਉਹ ਆਪਣੇ ਮਨ ਨੂੰ ਨੀਵਾਂ ਰੱਖਦਾ ਹੈ, ਟਿਕਾਣੇ ਰੱਖਦਾ ਹੈ, ਲੋਕਾਂ ਦੇ ਮਗਰ ਲੱਗ ਕੇ ਉੱਚਾ ਨਹੀਂ ਚੜ੍ਹਦਾ, ਲੋਕਾਂ ਦੀਆਂ ਗੱਲਾਂ ਵਿੱਚ ਆ ਕੇ ਆਪਣੇ ਆਪ ਨੂੰ ਕੁਝ ਸਮਝਣ ਨਹੀਂ ਲੱਗ ਪਏ। ਮਹਾਰਾਜ ਜੀ ਜ਼ਿਕਰ ਸੁਣਾਉਂਦੇ ਸਨ ਬਾਬਾ ਜੀ ਦਾ, ਪਤੋ ਕੀ ਦਾ ਜ਼ਿਕਰ, ਬਾਬਾ ਜੀ ਗਏ, ਸੰਗਤਾਂ ਨੇ ਵਹੀਰਾਂ ਪਾ ਦਿੱਤੀਆਂ। ਉਸ ਵੇਲੇ ਅੰਦਾਜ਼ਾ ਲਾਇਆ ਗਿਆ ਧਰਤੀ ਨੂੰ ਨਾਪ ਕੇ ਕਿ ਇਸ ਧਰਤੀ ਤੇ ਇਤਨਾ ਕੱਚ ਹੈ, ਇਤਨੀ ਸੰਗਤ ਜੁੜੀ ਹੈ ਕਿ ਲੱਖ ਤੋਂ ਉੱਪਰ ਆਦਮੀ, ਇਤਨੇ ਮਾਈ ਭਾਈ ਦਰਸ਼ਨਾਂ ਨੂੰ ਆਏ ਬਾਬਾ ਜੀ ਦੇ, ਤੇ ਬਾਬਾ ਜੀ ਬੈਠੇ ਸਨ ਥਾਂ ਪੁੱਟ ਕੇ ਨੀਵਾਂ, ਸੰਗਤ ਦੀ ਬਰਾਬਰੀ ਵੀ ਨਹੀਂ ਸਨ ਕਰਦੇ, ਨੀਵੇਂ ਹੋ ਕੇ ਬੈਠਦੇ ਸਨ ਥਾਂ ਪੁੱਟ ਕੇ। ਕਹਿੰਦੇ ਸਨ ਇਹ ਗੁਣ ਮੈਂ ਭਰਤ ਤੋਂ ਲਿਆ। ਜਿਸ ਵੇਲੇ ਰਾਮ ਜੀ ਚਲੇ ਗਏ ਬਨਵਾਸ, ਭਰਤ ਨੂੰ ਪਤਾ ਲੱਗਾ ਮੇਰੀ ਮਾਂ ਨੇ ਕਕਈ ਨੇ ਦਰੋਹ ਕੀਤਾ ਹੈ, ਰਾਮ ਜੀ ਨੂੰ ਬਨਵਾਸ ਭੇਜ ਦਿੱਤਾ ਹੈ ਮੇਰੀ ਖਾਤਰ ਕਿ ਰਾਜ ਮੈਨੂੰ ਮਿਲੇ, ਮੇਰੇ ਰਾਜ ਭਾਗ ਤਾਂ ਰਾਮ ਜੀ ਦੇ ਚਰਨਾਂ ਦੇ ਵਿੱਚ ਹਨ। ਮਗਰ ਗਿਆ ਜਾ ਮਿਲਿਆ ਪਨਾ ਦੇ ਵਿੱਚ, ਬੇਨਤੀ ਕੀਤੀ ਰਾਮ ਜੀ ਪਰਤੇ ਆਓ, ਭਗਵਾਨ ਵਾਪਸ ਆਓ, ਇਹ ਰਾਜ ਦੇ ਲਾਇਕ ਤੁਸੀਂ। ਰਾਮ ਜੀ ਨੇ ਆਖਿਆ ਨਹੀਂ ਭਰਾ, ਜੇ ਮੈਂ ਵਾਪਸ ਆ ਗਿਆ ਤਾਂ ਫਿਰ ਪਿਤਾ ਦਾ ਵਚਨ ਝੂਠਾ ਹੋ ਜਾ, ਤੂੰ ਮੇਰਾ ਫਰਜ਼ ਹੈ ਕਿ ਉਸ ਵਚਨ ਨੂੰ ਪਾਲਾਂ, ਸੱਚਾ ਰੱਖਾਂ, ਮੈਂ ਵਾਪਸ ਨਹੀਂ ਆ ਸਕਦਾ 14 ਸਾਲਾਂ ਤੋਂ ਪਹਿਲਾਂ, ਮੈਂ ਵਚਨ ਦੇ ਕੇ ਆਇਆ। ਇਸ ਵੇਲੇ ਅੱਤ ਜ਼ੋਰ ਲਾਇਆ ਤੇ ਰਾਮ ਜੀ ਫਿਰ ਵੀ ਨਾ ਮੰਨੇ, ਤਾਂ ਭਰਤ ਨੇ ਬੇਨਤੀ ਕੀਤੀ ਫਿਰ ਰਾਜ ਭਾਗ ਕੌਣ ਸੰਭਾਲੇ, ਰਾਜ ਕੌਣ ਕਰੇਗਾ। ਰਾਮ ਜੀ ਨੇ ਆਖਿਆ ਭਰਤ ਰਾਜ ਤੂੰ ਕਰੇਗਾ। ਆਖਣ ਲੱਗਾ ਮੈਂ ਨਹੀਂ ਕਰਾਂ, ਮੇਰੀ ਇੱਕ ਬੇਨਤੀ। ਰਾਮ ਜੀ ਨੇ ਪਿਆਰ ਗਲਵਕੜੀ ਵਿੱਚ ਲਿਆ, ਵੀਰ ਕਹੋ ਕੀ ਆਖਦਾ ਹੈ। ਤਾਂ ਭਰਤ ਨੇ ਆਖਿਆ ਮੇਰੀ ਅਰਜ਼ੋਈ ਹੈ ਜੇ ਤੁਸੀਂ ਨਹੀਂ ਵਾਪਸ ਆਉਂਦੇ, ਸੋਹਣੇ ਸਿੰਘਾਸਨ ਤੇ ਨਹੀਂ ਬੈਠਦੇ, ਤਾਂ ਫਿਰ ਕਿਰਪਾ ਕਰੋ ਆਪਣੀਆਂ ਖੜਾਵਾਂ ਦੇ। ਖੜਾਵਾਂ ਕੀ ਕਰੇਗਾ, ਸਿੰਘਾਸਨ ਤੇ ਤੇਰੀਆਂ ਖੜਾਵਾਂ ਰੱਖਾਂਗਾ, ਭਰਤ ਨਹੀਂ ਰਾਜ ਕਰੇਗਾ, ਤੇਰੀਆਂ ਖੜਾਵਾਂ ਰਾਜ ਕਰਨਗੀ। ਪਿਆਰ ਵੇਖ ਕੇ ਰਾਮ ਜੀ ਨੇ ਖੜਾਵਾਂ ਦੇ ਦਿੱਤੀਆਂ, ਭਰਤ ਨੇ ਲਿਆ ਕੇ ਸਿੰਘਾਸਨ ਤੇ ਰੱਖੀਆਂ, ਬੈਠਾ ਧਰਤੀ ਤੇ, ਧਿਆਨ ਰਾਮ ਜੀ ਦਾ ਹੈ। ਮਨ ਵਿੱਚ ਆਈ ਪਤਾ ਨਹੀਂ ਰਾਮ ਜੀ ਕਿੱਥੇ ਹੋਣ, ਇਸੇ ਧਰਤੀ ਤੇ ਮੈਂ ਵੀ ਇਸੇ ਧਰਤੀ ਤੇ, ਮੈਂ ਬਰਾਬਰੀ ਕੀਤੀ ਰਾਮ ਜੀ ਦੀ। ਭਰਤ ਨੇ ਥਾਂ ਪੁੱਟ ਲਈ, ਨੀਵਾਂ ਹੋ ਕੇ ਬੈਠਾ ਕਿ ਜਿਸ ਧਰਤੀ ਤੇ ਰਾਮ ਜੀ ਵਿਚਰ ਰਹੇ ਹਨ ਉਸ ਬਰਾਬਰੀ ਤੇ ਮੈਂ ਨਾ ਬੈਠਾ, ਮੈਂ ਉਹਨਾਂ ਦੀ ਬਰਾਬਰੀ ਨਹੀਂ ਕਰਾਂਗਾ। ਥਾਂ ਪੁੱਟ ਕੇ ਬੈਠਾ ਰਿਹਾ ਜਿਤਨਾ ਚਿਰ ਰਾਮ ਜੀ ਵਾਪਸ ਨਹੀਂ ਆਏ। ਬਾਬਾ ਜੀ ਆਖਣ ਲੱਗੇ ਇਹ ਗੁਣ ਅਸਾਂ ਭਰਤ ਤੋਂ ਲਿਆ ਕਿ ਜਿਤਨੇ ਮਾਈ ਭਾਈ ਸੰਗਤ ਰੂਪ ਵਿੱਚ ਆਏ ਹਨ, ਮੈਂ ਗਰੀਬ ਇਹਨਾਂ ਦੀ ਬਰਾਬਰੀ ਨਹੀਂ ਕਰਨ ਯੋਗ, ਕਿੱਡੀ ਨਿਮਰਤਾ ਸੀ, ਉਹ ਮੈਨੂੰ ਤਾਂ ਮਾਰਿਆ ਹੀ ਹੋਇਆ ਸੀ, ਉਹ ਦਾ ਤਾਂ ਬੀਜ ਹੀ ਨਾਸ਼ ਕੀਤਾ ਹੋਇਆ ਸੀ, ਧਰਤੀ ਦੇ ਵਿੱਚ ਥਾਂ ਪੁੱਟ ਕੇ ਬੈਠੇ ਸਨ। ਲੱਖ ਤੋਂ ਵੱਧ ਜਿਸ ਵੇਲੇ ਸੰਗਤ ਇਕੱਠੀ ਹੋਈ, ਹੁਣ ਸੰਗਤ ਨੇ ਕਰਨਾ ਦੀਦਾਰ, ਕਰਨਾ ਦਰਸ਼ਨ, ਕੀਰਤਨੀਏ ਕੀਰਤਨ ਕਰ ਰਹੇ ਹਨ, ਤੇ ਬਾਬਾ ਜੀ ਬੈਠੇ ਹਨ ਆਪਣੇ ਧਿਆਨ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਸਾਹਮਣੇ, ਪਰ ਰੌਲਾ ਪੈ ਰਿਹਾ ਬਹੁਤ, ਸਭ ਕਿਸੇ ਦਾ ਜੀ ਕਰੇ ਮੈਂ ਬਾਬਾ ਜੀ ਨੂੰ ਵੇਖਾਂ, ਦਰਸ਼ਨ ਕਰਾਂ। ਬਾਬਾ ਜੀ ਬੈਠੇ ਹਨ ਨੀਵੇਂ, ਦਰਸ਼ਨ ਕਿਵੇਂ ਹੋਵੇ, ਜਿਸ ਵੇਲੇ ਚੁੱਪ ਨਾ ਹੋਈ ਰੌਲਾ ਪੈਂਦਾ, ਬਾਬਾ ਜੀ ਨੇ ਬੈਰਾਗਣ ਰੱਖ ਦਿੱਤੀ ਭਾਈ ਚੁੱਪ ਕਰਾ, ਰੌਲਾ ਪੈਂਦਾ, ਕੀਰਤਨ ਦਾ ਰਸ ਨਹੀਂ ਆ। ਸੇਵਾਦਾਰਾਂ ਨੇ ਬੇਨਤੀ ਕੀਤੀ ਪਰ ਚੁੱਪ ਕਿੱਥੋਂ ਹੋਵੇ, ਉਹ ਜਿੱਥੋਂ ਤੱਕ ਨਿਗਾਹ ਜਾਂਦੀ ਹੈ ਦੁਨੀਆ ਹੀ ਦੁਨੀਆ, ਤੇ ਸਭਨਾਂ ਦੇ ਹਿਰਦੇ ਵਿੱਚ ਇਹ ਪਿਆਰ ਕਿ ਬਾਬਾ ਜੀ ਦੇ ਦਰਸ਼ਨ ਹੋਣ, ਚੁੱਪ ਨਾ ਹੋਵੇ। ਦੁਬਾਰਾ ਬਾਬਾ ਜੀ ਨੇ ਆਖਿਆ ਭਾਈ ਚੁੱਪ ਕਰਾਓ, ਕੀਰਤਨ ਦਾ ਰਸ ਲੈਣ ਦਿਓ, ਕੋਈ ਲਾਹ ਖੱਟਣ ਦੇ। ਜਾਂ ਤੀਜੀ ਵਾਰ ਜੀ ਬਾਬਾ ਜੀ ਨੇ ਆਖਿਆ ਤੇ ਫਿਰ ਸੇਵਾਦਾਰ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਰੌਲਾ ਬੰਦ ਨਹੀਂ ਹੁੰਦਾ, ਚੁੱਪ ਨਹੀਂ ਹੁੰਦੀ, ਕਿਉਂ? ਸਭ ਕਿਸੇ ਦੇ ਹਿਰਦੇ ਵਿੱਚ ਪਿਆਰ ਹੈ ਕਿ ਤੁਹਾਡਾ ਦਰਸ਼ਨ ਕਰੀ, ਤੁਸੀਂ ਬੈਠੇ ਹੋ ਨੀਵੇਂ, ਦਰਸ਼ਨ ਤੁਹਾਡੇ ਹੁੰਦੇ ਨਹੀਂ, ਇਸ ਕਰਕੇ ਰੌਲਾ। ਫਿਰ ਕੀ ਕਰੀਏ, ਕਿਵੇਂ ਹੋਵੇ? ਬਾਬਾ ਜੀ ਨੂੰ ਜਿਸ ਵੇਲੇ ਬਾਬਾ ਜੀ ਨੇ ਆਖਿਆ ਤਾਂ ਸੇਵਾਦਾਰ ਨੇ ਬੇਨਤੀ ਕੀਤੀ, ਗਰੀਬ ਨਿਵਾਜ ਜੇ ਤੁਸੀਂ ਉੱਚੇ ਬੈਠ ਜਾਓ ਨਾ ਤਾਂ ਸਾਰੇ ਮਾਈ ਮਾਈ ਦਰਸ਼ਨ ਕਰ। ਨਿਵਰਤਾ ਦੇ ਪੰਜ ਬਾਬਾ ਜੀ ਆਖਣ ਲੱਗੇ, ਮੈਂ ਉੱਚਾ ਬਹਿ ਜਾਵਾਂ? ਉਹ ਮੇਰੇ ਵਿੱਚ ਕਿਹੜਾ ਗੁਣ ਹੈ, ਕਿਸ ਗੱਲ ਤੇ ਮੈਂ ਉੱਚਾ ਬਹਿ ਜਾਵਾਂ? ਨਾ ਮੈਂ ਸੋਹਣੀ, ਨਾ ਗੁਣ ਪੱਲੇ, ਮੈਂ ਕਿਹਦਾ ਮਾਣ ਕਰੇ ਸਾਂ? ਚੁੱਪ ਕਰਾ। ਫਿਰ ਵੀ ਜਿਸ ਵੇਲੇ ਰੌਲਾ ਬੰਦ ਨਾ ਹੋਇਆ, ਦੁਬਾਰਾ ਸੇਵਾਦਾਰ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੇ ਚਾਟਕ ਜਿੱਥੇ ਕੀਰਤਨੀਆਂ ਬੈਠੇ ਹਨ ਇੱਥੇ ਤੁਸੀਂ ਬੈਠ ਜਾ, ਦਰਸ਼ਨ ਇੱਕ ਵਾਰ ਹੋ ਜਾਏ ਸੰਗਤ ਨੂੰ ਤੇ ਸਾਨੂੰ ਯਕੀਨ ਹੈ ਕਿ ਚੁੱਪ ਹੋ ਜਾਏਗੀ, ਸ਼ਾਂਤੀ ਹੋ ਜਾਏਗੀ ਸਭਨਾਂ ਦੀ। ਜਿਸ ਵੇਲੇ ਮੁਰਾਦ ਪੂਰੀ ਹੋ ਗਈ, ਤੁਹਾਡੇ ਦਰਸ਼ਨ ਕਰ ਲਏ, ਬਾਬਾ ਜੀ ਆਖਣ ਲੱਗੇ, ਨਾ ਭਾਈ ਮੈਂ ਉੱਚਾ ਨਹੀਂ ਬੈਠ ਸਕਦਾ, ਮੈਂ ਕੀ ਬਣ ਕੇ ਦਰਸ਼ਨ ਦਿਆਂ? ਨਾ ਮੈਂ ਸੰਤ, ਨਾ ਮੈਂ ਮਹੰਤ, ਨਾ ਮੈਂ ਗੁਣੀ, ਨਾ ਮੈਂ ਗਿਆਨੀ। ਜਾਂ ਤੀਜੀ ਵਾਰ ਵੀ ਬਾਬਾ ਜੀ ਨੇ ਕਿਹਾ, ਭਾਈ ਚੁੱਪ ਨਹੀਂ ਹੁੰਦੀ, ਸੱਚੇ ਪਾਤਸ਼ਾਹ ਚੁੱਪ ਨਹੀਂ ਹੋ ਸਕੀ। ਆਖਣ ਲੱਗੇ, ਅੱਛਾ ਫਿਰ ਉੱਚਾ ਆਸਣ ਲਗਾ ਦਿਓ। ਜਿਸ ਵੇਲੇ ਉੱਚਾ ਆਸਣ ਲੱਗ ਗਿਆ, ਗਰੀਬ ਨਿਵਾਜ ਆਓ ਦਰਸ਼ਨ ਦਿਓ, ਕਹਿਣ ਲੱਗੇ, ਠਹਿਰ, ਆਸਣ ਬਣਾਤਾ ਹੈ, ਲਗਾਤਾ ਹੈ, ਉੱਪਰ ਚਾਂਦਨੀ ਲਗਾ ਦਿਓ। ਸੇਵਾਦਾਰ ਡਾਢੇ ਖੁਸ਼ ਹੋਏ, ਅੱਜ ਤੇ ਬਾਬਾ ਜੀ ਬੜੇ ਪਿਆਰ ਵਿੱਚ ਆਇਆ, ਚਾਂਦਨੀ ਵੀ ਲਗਾ ਦਿਓ। ਚਾਂਦਨੀ ਜਿਸ ਲੱਗ ਗਈ, ਚੰਦੋਆ ਲੱਗ ਗਿਆ, ਆਖਣ ਲੱਗੇ ਫਿਰ ਉੱਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ, ਸਤ ਬਚਨ। ਜਿਸ ਵੇਲੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਦਿੱਤਾ ਉੱਚਾ, ਚਾਂਦਨੀ ਚੰਦੋਆ ਲੱਗ ਗਿਆ, ਬਾਬਾ ਜੀ ਉੱਠੇ, ਆ ਕੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਪਿੱਛੇ ਆ ਕੇ ਖੜੇ ਹੋ ਗਏ, ਚੋਰ ਪਕੜ ਲਿਆ, ਸੱਚੇ ਪਾਤਸ਼ਾਹ ਦੀ ਸੇਵਾ ਵਿੱਚ ਖੜੇ ਹੋ ਕੇ ਚੋਰ ਕਰਨ ਲੱਗ ਪਏ। ਆਖਣ ਲੱਗੇ, ਜੇ ਮੈਨੂੰ ਕਿਸੇ ਵੇਖਣਾ ਵੀ ਹੈ ਤਾਂ ਗੁਰੂ ਗ੍ਰੰਥ ਸਾਹਿਬ ਦਾ ਸੇਵਾਦਾਰ ਜਾਣ ਕੇ ਵੇਖ, ਇਹਦੀ ਮੈਂ ਸਿੱਧਾ ਖੜਾ ਹੋ ਕੇ ਆਪਣਾ ਮੂੰਹ ਕਿਸ ਗੱਲ ਨਾਲ ਦਿਖਾਵਾਂ, ਕਿਸ ਗੁਣ ਨਾਲ ਦਿਖਾਵਾਂਗਾ? ਜੇ ਮੈਨੂੰ ਕਿਸੇ ਵੇਖਣਾ ਹੈ ਤਾਂ ਸਾਹਿਬ ਦੀ ਹਜ਼ੂਰੀ ਵਿੱਚ ਵੇਖ, ਸੇਵਾਦਾਰ ਦੇ ਰੂਪ ਵਿੱਚ ਵੇਖ ਲਓ, ਤੂੰ ਦਰਸ਼ਨ ਵੀ ਦਿੱਤੇ ਤੂੰ ਸੇਵਾਦਾਰ ਬਣ ਕੇ। ਨਿਮਰਤਾ ਇਹ ਸਾਨੂੰ ਦ੍ਰਿੜ ਕਰਾਈ, ਸਾਨੂੰ ਜਾਂਚ ਸਿਖਾਈ ਹੈ, ਉਹੀ ਨਿਮਰਤਾ ਧੰਨ ਗੁਰੂ ਨਾਨਕ ਪਾਤਸ਼ਾਹ ਨੇ। ਸਮੇਂ ਦੇ ਮੁਤਾਬਕ ਤੇ ਮੈਂ ਬੇਨਤੀ ਕੀਤੀ ਕਿ ਭੋਗ ਪਾ ਗਿਆ, ਤੇ ਭੈਣ ਜੀ ਕਹਿੰਦੇ ਕਰੀ ਜਾ, ਅੱਗੇ ਤੋਂ ਅੱਗੇ ਹੋਰ ਸਾਹਿਬ ਦੇ ਕੌਤਕ। ਜਿਸ ਵੇਲੇ ਗਏ ਮੁਲਤਾਨ, ਬਹਾਵਲ ਹੱਕ ਫਕੀਰ ਮਿਲਿਆ, ਪਹਿਲਾਂ ਤਾਂ ਬੜਾ ਜ਼ੋਰ ਲਾਇਆ ਕਿ ਕਿਧਰੇ ਨਾਨਕ ਮੁਲਤਾਨ ਦੇ ਅੰਦਰ ਨਾ ਆ ਜਾਵੇ, ਕਿਉਂ? ਜਿੱਥੇ ਜਾਂਦਾ ਹੈ ਦੁਨੀਆ ਇਸ ਦੇ ਪੈਰਾਂ ਤੇ ਉਲਟ ਪੈਂਦੀ, ਜਿੱਥੇ ਜਾਂਦਾ ਹੈ ਲੋਕੀ ਇਸ ਨੂੰ ਨਮਸਕਾਰਾਂ ਕਰਨ ਲੱਗ ਪੈਂਦੇ। ਦੁੱਧ ਦਾ ਕਟੋਰਾ ਭਰ ਕੇ ਭੇਜਿਆ ਕਾਸਤ ਦੇ ਹੱਥ, ਸਾਹਿਬ ਨੇ ਇਸਦਾ ਉੱਤਰ ਦਿੱਤਾ। ਜਿਸ ਵੇਲੇ ਚੰਬੇਲੀ ਦਾ ਫੁੱਲ ਦੁੱਧ ਕਟੋਰੇ ਉੱਤੇ ਰੱਖ ਦਿੱਤਾ, ਵਾਪਸ ਆਇਆ, ਉਹ ਕਾਸਦ ਲੈ ਕੇ ਦੁੱਧ ਦਾ ਕਟੋਰਾ ਉੱਤੇ ਚੁੰਬੇਲੀ ਦਾ ਫੁੱਲ, ਸਾਰੇ ਪੀਰ ਫਕੀਰ ਇਕੱਠੇ ਖੜਾਤੇ ਹਨ, ਕਿਉਂ ਬਹਾਵਲ ਹੱਕ? ਬਹਾਵਲ ਹੱਕ ਨੇ ਆਖਿਆ, ਮੈਂ ਇੱਕ ਸਵਾਲ ਕਰਕੇ ਭੇਜਿਆ ਨਾਨਕ ਨੂੰ, ਜੇ ਹੋਏਗਾ ਸਿਆਣਾ ਸਮਝਦਾਰ ਤਾਂ ਸਾਡੇ ਸਵਾਲ ਨੂੰ ਸਮਝ ਜਾਏਗਾ। ਮੈਂ ਲਵਾ ਲਵ ਕਟੋਰਾ ਭਰ ਕੇ ਭੇਜਿਆ ਕਿ ਜਿਵੇਂ ਇੱਕ ਕਟੋਰੇ ਦੇ ਵਿੱਚ ਰਤਾ ਹੋਰ ਸਮਾਈ ਨਹੀਂ, ਦੁੱਧ ਨਾਲ ਭਰਪੂਰ ਹੈ, ਇਸੇ ਤਰ੍ਹਾਂ ਮੁਲਤਾਨ ਵੀ ਪੀਰਾਂ ਫਕੀਰਾਂ ਨਾਲ ਭਰਪੂਰ ਹੈ, ਤੇਰੀ ਇੱਥੇ ਥਾਂ ਕੋਈ, ਤੇਰੀ ਇੱਥੇ ਲੋੜ ਕੋਈ। ਪਰ ਸਾਹਿਬ ਨੇ ਕੈਸਾ ਉੱਤਰ ਦਿੱਤਾ, ਬਾਬੇ ਕੱਢ ਕਰ ਬਗਲ ਤੇ ਚੰਬੇਲੀ ਦੁੱਧ ਵਿੱਚ ਮਿਲਾਈ, ਚੰਬੇਲੀ ਦਾ ਫੁੱਲ ਦੁੱਧ ਦੇ ਉੱਤੇ ਟਿਕਾ ਦਿੱਤਾ ਤੇ ਆਖਿਆ ਲੈ, ਨਾ ਕੁਝ ਪੁੱਛਿਆ ਨਾ ਕੁਝ ਦੱਸਿਆ। ਜਿਸ ਵੇਲੇ ਕਾਸਦ ਲੈ ਕੇ ਆਇਆ ਵਾਪਸ, ਬਹਾਵਲ ਹੱਕ ਨੇ ਜਿਸ ਵੇਲੇ ਵੇਖਿਆ ਦੂਰੋਂ ਕਿਤੋਂ ਦੇ ਉੱਤੇ ਚਮੇਲੀ ਦਾ ਫੁੱਲ, ਆਖਣ ਲੱਗਾ ਯਾਰ ਉਹ ਨਾਨਕ ਡਾਢਾ ਹੈ, ਨਾਨਕ ਡਾਢਾ ਜੇ ਉਹਨੇ ਮੇਰਾ ਸਵਾਲ ਵੀ ਪੜ ਲਿਆ ਤੇ ਉੱਤਰ ਵੀ ਦੇ ਦਿੱਤਾ ਹੈ। ਸਾਰੇ ਪੁੱਛਣ ਲੱਗੇ ਕਿਹੜਾ ਉੱਤਰ ਦਿੱਤਾ ਹੈ? ਆਖਣ ਲੱਗਾ ਜਿਹੜਾ ਚਮੇਲੀ ਦਾ ਫੁੱਲ ਉੱਤੇ ਰੱਖਿਆ ਸੀ, ਮੇਰਾ ਮਨ ਬੁੱਝ ਗਿਆ ਕਿ ਅਸਾਂ ਸਵਾਲ ਕਰ ਭੇਜਿਆ ਸੀ, ਇਸ ਦੁੱਧ ਦੇ ਕਟੋਰੇ ਵਿੱਚ ਰਤਾ ਵੀ ਸਮਾਈ ਨਹੀਂ, ਹੋਰ ਇਸ ਕਰਕੇ ਤੂੰ ਚਲਾ ਜਾ, ਇੱਥੇ ਮੁਲਤਾਨ ਵਿੱਚ ਤੇਰੀ ਥਾਂ ਕੋਈ ਨਹੀਂ। ਪਰ ਬਾਬੇ ਨੇ ਉੱਤਰ ਦੇ ਭੇਜਿਆ, ਉਹ ਪੀਰੋ ਫਕੀਰੋ ਮੈਂ ਆਪਣੀ ਥਾਂ ਬਣਾ ਲਈ ਹੈ, ਜਿਵੇਂ ਇਸ ਚਮੇਲੀ ਦੇ ਫੁੱਲ ਨੇ ਆਪਣੀ ਥਾਂ ਬਣਾ ਲਈ ਹੈ ਭਰੇ ਹੋਏ ਦੁੱਧ ਦੇ ਕਟੋਰੇ ਉੱਤੇ, ਮੈਂ ਵੀ ਇਸੇ ਤਰ੍ਹਾਂ ਮੁਲਤਾਨ ਵਿੱਚ ਆਪਣੀ ਥਾਂ ਬਣਾ ਲਾਂਗਾ। ਪਰ ਚੇਤੇ ਰੱਖੋ ਜਿਵੇਂ ਇਸ ਫੁੱਲ ਨੇ ਦੁੱਧ ਨੂੰ ਦੁੱਖ ਨਹੀਂ ਦਿੱਤਾ, ਖੁਸ਼ਬੂ ਦਿੱਤੀ ਹੈ, ਮੈਂ ਵੀ ਤੁਹਾਡੀ ਪ੍ਰਭਤਾ ਵਿੱਚ ਆ ਕੇ ਵਿਘਨ ਨਹੀਂ ਪਾਵਾਂਗਾ, ਤੁਹਾਨੂੰ ਦੁੱਖ ਨਹੀਂ ਦਿਆਂਗਾ, ਤੁਹਾਨੂੰ ਨਿਮਰਤਾ ਦੀ ਖੁਸ਼ਬੂ ਦਿਆਂਗਾ। ਜਿਸ ਵੇਲੇ ਜਾਣ ਗਏ ਕਿ ਨਾਨਕ ਜਾਣੀ ਜਾਣ ਹੈ, ਤੇ ਫਿਰ ਸਾਰੇ ਇਕੱਠੇ ਹੋ ਕੇ ਗਏ, ਅੱਗੋਂ ਸਵਾਗਤ ਕੀਤਾ, ਹੱਥ ਅੱਗਾਂ ਵਧਾਇਆ, ਜਿਵੇਂ ਇੱਕ ਦੂਜੇ ਨੂੰ ਇੱਕੋ ਜਿਹੜੇ ਹੱਥ ਮਿਲਾਉਂਦੇ ਹਨ। ਬਾਬੇ ਨੇ ਵੀ ਪੋਲਾ ਜੇ ਹੱਥ ਅੱਗਾ ਕਰ ਦਿੱਤਾ, ਨਾਲ ਲਿਆਏ, ਆ ਕੇ ਬੈਠ ਗਏ ਸਾਰੇ। ਤੇ ਫਿਰ ਬਹਾਵਲ ਹੱਕ ਨੇ ਆਖਿਆ, ਨਾਨਕ ਤੂੰ ਸਾਡਾ ਮਹਿਮਾਨ ਹੈ, ਸਾਡੇ ਨਗਰ ਵਿੱਚ ਆਇਆ ਹੈ, ਤੂੰ ਸਾਡਾ ਫਰਜ਼ ਬਣਦਾ ਹੈ ਕਿ ਤੈਨੂੰ ਤੇਰੀ ਮੇਜ਼ਬਾਨੀ ਕਰੀਏ, ਤੇਰਾ ਆਦਰ ਕਰੀਏ, ਤੇਰਾ ਸਤਿਕਾਰ ਕਰੀਏ, ਤੋ ਅੱਜ ਦੀ ਰੋਟੀ ਮੇਰੇ ਘਰ। ਬਾਬੇ ਨੇ ਆਖ ਸਤ ਬਚਨ ਕੌਤਕ ਰਚਨਾ ਸੀ, ਖੇਡ ਕਰਨੀ ਸੀ, ਸਤ ਬਚਨ। ਤਾਂ ਬਹਾਵਲ ਹੱਕ ਨੇ ਆਖਿਆ, ਫਿਰ ਜੇ ਆਪਸ ਵਿੱਚ ਬੈਠਿਆ ਇਤਨੀਆਂ ਗੱਲਾਂ ਹੋਈਆਂ ਹਨ, ਮੈਂ ਤਕੱਲਫ ਹੋ ਗਏ ਹਾਂ, ਕੋਈ ਮੇਲ ਤੇਲ ਨਹੀਂ ਰਹੀ, ਇੱਕੋ ਜਿਹੜੇ ਹਾਂ, ਤੇ ਫਿਰ ਜਰਾ ਸੰਕੋਚ ਨਾ ਕਰੀਏ, ਤਾਂ ਇਹ ਵੀ ਦੱਸ ਦੇ ਕਿ ਖਾਏਗਾ ਕੀ, ਕੋਈ ਮਨ ਪਾਉਂਦੀ ਚੀਜ਼ ਹੋਵੇ, ਕੋਈ ਐਸੀ ਵਸਤ ਹੋਵੇ ਜਿਹੜੀ ਬੜੇ ਸਵਾਦ ਨਾਲ ਖਾਂਦਾ ਹੋਵੇ, ਤਾਂ ਦੱਸ ਦੇ, ਮੈਂ ਹਰ ਚੀਜ਼ ਬਣਾ ਸਕਾਂ, ਮੇਰੀ ਪਹੁੰਚ ਬਹੁਤ ਦੂਰ ਤੱਕ ਹੈ, ਜੋ ਤੂੰ ਆਖੇਗਾ। ਬਾਬੇ ਨੇ ਆਖਿਆ, ਭਲਾ ਇਹਦੇ ਵਿੱਚ ਪੁੱਛਣ ਵਾਲੀ ਕਿਹੜੀ ਗੱਲ ਹੈ, ਜੋ ਤੂੰ ਬਣਾਏਗਾ ਖਾ ਲਾਂਗੇ। ਆਖਣ ਲੱਗਿਆ, ਨਹੀਂ, ਸਵਾਦ ਇਸੇ ਗੱਲ ਵਿੱਚ ਹੈ ਕਿ ਤੇਰੀ ਫਰਮਾਇਸ਼ ਪੂਰੀ ਕਰੀਏ। ਰਹਿ ਨਾ ਸਕਿਆ ਆਪਣੀ ਵਡਿਆਈ ਦੱਸਣ ਵਾਸਤੇ, ਬਹਾਵਲ ਹੱਕ ਨੇ ਆਖਿਆ, ਮੇਰੀ ਪਹੁੰਚ ਦਰਗਾਹ ਤੱਕ ਹੈ, ਅੱਲਾ ਦੀ ਬਾਰਗਾਹ ਤੱਕ ਹੈ, ਜੋ ਕੁਛ ਤੂੰ ਆਖੇਗਾ, ਜੇ ਸੰਸਾਰ ਵਿੱਚ ਉਹ ਵਸਤ ਨਾ ਹੋਵੇਗੀ, ਪਦਾਰਥ ਨਾ ਹੋਵੇਗਾ, ਤਾਂ ਮੈਂ ਰੱਬ ਦੀ ਦਰਗਾਹ ਵਿੱਚੋਂ ਹੀ ਲਿਆ ਕੇ ਦੇ ਸਕਦਾ। ਬਾਬੇ ਨੇ ਆਖਿਆ, ਅੱਛਾ ਹੈ ਤੇਰੀ ਪਹੁੰਚ, ਤਾਂ ਫਿਰ ਹੋਰ ਜੋ ਕੁਛ ਮਰਜ਼ੀ ਬਣਾ, ਜਿਹੜੀ ਭਾਜੀ ਮਰਜ਼ੀ ਬਣਾ, ਜਿਹੜਾ ਪਦਾਰਥ ਥਾਲ ਵਿੱਚ ਮਰਜ਼ੀ ਪਰੋਸ ਦੇ, ਪਰ ਜੇ ਮੇਰੀ ਖੁਸ਼ੀ ਲੈਣੀ ਹੋ, ਮੈਂ ਜਿਹੜੀ ਸ਼ੈਡਾ ਦੇ ਖੁਸ਼ ਹੋ ਕੇ ਖਾਂਦਾ ਹਾਂ, ਪਸੰਦ ਕਰਦਾ ਹਾਂ, ਤਾਂ ਫਿਰ ਸੁਣ ਲੈ, ਫਿਰ ਇੱਕ ਪਾ ਗਰੀਬੀ ਦਾ, ਜਿੱਥੇ ਬਾਕੀ ਚੀਜ਼ਾਂ ਪਰੋਸ ਕੇ ਰੱਖੇਗਾ, ਇੱਕ ਪਾ ਗਰੀਬੀ ਦਾ ਵੀ ਰੱਖ ਦੇਈ ਥਾਲੀ ਵਿੱਚ। ਗਰੀਬੀ ਦਾ ਨਵੀਂ ਸ਼ੈ ਸੁਣੀ, ਇਹ ਕੋਈ ਨਵੀਂ ਸ਼ੈ ਹੈ, ਅੱਜ ਤੱਕ ਤਾਂ ਇਹ ਨਾਮ ਨਹੀਂ ਸੁਣਿਆ। ਬਾਬੇ ਨੇ ਆਖਿਆ, ਮਿਲ ਜਾਏਗੀ, ਤੇਰੀ ਪਹੁੰਚ ਦਰਗਾਹ ਤੱਕ ਹੈ, ਜੇ ਸੰਸਾਰ ਵਿੱਚ ਨਹੀਂ ਮਿਲੇਗੀ ਤਾਂ ਦਰਗਾਹ ਵਿੱਚੋਂ ਮਿਲ ਜਾਏਗੀ, ਪਰ ਮੈਂ ਖਾਂਦਾ ਖਾਂਦਾ ਮੈਂ ਗਰੀਬੀ ਦਾ ਭੋਜਨ ਹੀ ਹਾਂ, ਹੋਰ ਮੈਂ ਕੁਛ ਨਹੀਂ ਖਾਂਦਾ। ਅੱਛਾ ਕੋਈ ਪਰਵਾਹ, ਧਿਆਨ ਵਿੱਚ ਬੈਠਾ ਬਹਾਵਲ ਹੱਕ ਫਕੀਰ, ਜਿਸ ਵੇਲੇ ਸੁਰਤ ਜੁੜੀ, ਆਵਾਜ਼ ਆਈ, ਬਹਾਵਲ ਹੱਕ ਫਕੀਰ ਮੰਗ ਕੁਛ। ਬਹਾਵਲ ਹੱਕ ਨੇ ਆਖਿਆ, ਯਾ ਅੱਲਾ ਅੱਜ ਤੱਕ ਕੱਖ ਨਹੀਂ ਮੰਗਿਆ ਤੇਰੇ ਕੋਲੋਂ, ਕੁਛ ਨਹੀਂ ਮੰਗਿਆ, ਕਈ ਵਾਰੀ ਤੂੰ ਆਖਿਆ ਮੰਗ, ਪਰ ਅੱਜ ਅਨੋਖੀ ਸ਼ਹਿ ਮੰਗਦਾ ਹਾਂ, ਕਿਉਂ ਨਾਨਕ ਅੱਜ ਸਾਡੇ ਸ਼ਹਿਰ ਵਿੱਚ ਮਹਿਮਾਨ ਆਇਆ, ਮੇਰੇ ਘਰ ਰੋਟੀ ਹੈ, ਤੇ ਉਸਨੇ ਫਰਮਾਇਸ਼ ਕੀਤੀ ਹੈ ਕਿ ਪਾ ਗਰੀਬੀ ਦਾ। ਜਿਸ ਵੇਲੇ ਗਰੀਬੀ ਦਾ ਨਾਮ ਲਿਆ ਬਹਾਵਲ ਹੱਕ ਨੇ, ਤਾਂ ਦਰਗਾਹੀ ਆਵਾਜ਼ ਆਈ, ਜਬ ਪਹਿਲੇ ਹਮ ਸ੍ਰਿਸ਼ਟ ਚਲਾਈ, ਬਹਾਵਲ ਹੱਕ ਐਸੀ ਸ਼ਹਿ ਮੰਗੀ ਹੋ ਜਿਹੜੇ ਮੇਰੇ ਕੋਲ ਕੋਈ, ਜਿਹੜੀ ਮੇਰੇ ਕੋਲ ਕੋਈ ਨਹੀਂ। ਬਾਬਲ ਹੱਕ ਨੇ ਆਖਿਆ, ਯਾ ਖੁਦਾ ਤੇਰੇ ਕੋਲ ਕੋਈ ਨਹੀਂ, ਤੇਰੇ ਕੋਲ ਕਿਹੜੀ ਸ਼ਹਿ ਜਿਹੜੀ ਨਹੀਂ? ਉਸਨੇ ਆਖਿਆ, ਹੈ ਸੀ ਮੇਰੇ ਕੋਲ ਇੱਕ ਸ਼ੇਰ ਗਰੀਬੀ ਦਾ ਹੈ ਸੀ, ਉਹ ਸਾਰਾ ਵੰਡਿਆ ਗਿਆ। ਇਹ ਗਰੀਬੀ ਕੌਣ ਮੰਗਦਾ ਹੈ, ਕਿਧਰੇ ਨਾਨਕ ਤੇ ਨਹੀਂ, ਬਾਬਾ ਲੱਗ ਨੇ ਆਖਿਆ ਹੈ ਤੇ ਨਾਨਕ ਅਲੰਕਾਰ ਦੀ ਤੁਹਾਨੂੰ ਉੱਠੀ ਦਰਗਾਹੀ ਆਵਾਜ਼ ਆਈ ਬਾਬਲ ਹੱਕ ਬਾਕੀ ਇੱਕ ਪਾ ਹੀ ਰਹਿ ਗਿਆ ਸੀ ਪਰ ਨਾਨਕ ਦੀ ਅੱਖ ਉਸ ਪਾ ਤੇ ਵੀ ਹੈ। ਜਬ ਪਹਿਲੇ ਹਮ ਸ੍ਰਿਸ਼ਟ ਚਲਾਈ ਤਬ ਇੱਕ ਸੇਰ ਗਰੀਬੀ ਆਈ ਤੀਨ ਪਾਉ ਨਾਨਕ ਲੈ ਲੀਨੀ ਇੱਕ ਪਾਉ ਪਾਛੇ ਰੱਖ ਦੀਨੀ। ਅਬ ਇੱਕ ਪਾਉ ਨਾਨਕ ਲੈ ਜਾਵੇ ਤਾਂ ਸ੍ਰਿਸ਼ਟ ਸਾਰੀ ਲੜ ਕੇ ਮਰ ਜਾ, ਤ੍ਰੈ ਪਾ ਤਾਂ ਨਾਨਕ ਹੀ ਲੈ ਗਿਆ ਜਿਸ ਵੇਲੇ ਗਿਆ ਸੰਸਾਰ ਵਿੱਚ ਦੁਨੀਆਂ ਨੂੰ ਤਾਰਨ ਵਾਸਤੇ ਜਗਤ ਨੂੰ ਠੰਡ ਪਾਉਣ ਵਾਸਤੇ। ਤੇ ਮੈਂ ਆਖਿਆ ਨਾਨਕ ਕੁਝ ਮੰਗ, ਉਸਨੇ ਆਖਿਆ ਆਪਣੇ ਗਰੀਬੀ ਦਾ ਭੰਡਾਰਾ ਮੈਨੂੰ ਦੇ, ਇਹ ਸਾਰੀ ਗਰੀਬੀ ਦਾ ਢੇਰ ਮੈਨੂੰ ਦੇ ਦੇ। ਤੇ ਉਸ ਸ਼ੇਰ ਦੇ ਵਿੱਚੋਂ ਤ੍ਰੈ ਪਾ ਤਾਂ ਨਾਨਕ ਜ਼ਬਰਦਸਤੀ ਲੈ ਗਿਆ ਤੇ ਇੱਕ ਪਾ ਮੈਂ ਮਸਾਂ ਹੱਥ ਜੋੜ ਕੇ ਰੱਖ ਲਈ, ਕਿਣਕਾ ਕਿਣਕਾ ਕਿਸੇ ਜਪਣ ਵਾਲੇ ਨੂੰ ਇਸ ਗਰੀਬੀ ਦਾ ਮਿਲ ਜਾਏ, ਇਸ ਨਿਮਰਤਾ ਦਾ ਮਿਲ ਜਾਏ। ਪਰ ਨਾਨਕ ਚਾਹੁੰਦਾ ਕਿ ਸਾਰਾ ਹੀ ਮੈਂ ਲੈ, ਪਹਿਲਾਂ ਕੀਤੇ ਗਰੀਬੀ ਦੇ ਚਾਰ ਹਿੱਸੇ ਜਿਸ ਵਿੱਚੋਂ ਇੱਕ ਦੁਨੀਆਂ ਵਿੱਚ ਪੈ ਗਿਆ ਹੈ, ਬਾਕੀ ਤਿੰਨਾਂ ਦੀ ਗੱਲ ਮੈਂ ਕੀ ਦੱਸਾਂ, ਉਹ ਗੁਰੂ ਨਾਨਕ ਪਿਆਰਾ ਹੀ ਲੈ ਗਿਆ। ਅੱਖਾਂ ਖੁੱਲ ਗਈਆਂ ਬਹਾਵਲ ਹੱਕ ਦੀਆਂ, ਅੱਛਾ ਤੇਰੇ ਖਜ਼ਾਨੇ ਵਿੱਚ ਇੱਕ ਸਿਰ ਗਰੀਬੀ ਦਾ ਸੀ ਤੇ ਉਹ ਸਾਰਾ ਨਾਨਕ ਦੀ ਝੋਲੀ ਪੈ ਗਿਆ। ਆਵਾਜ਼ ਆਈ ਬਹਾਵਲ ਹੱਕ ਤੇ ਤੂੰ ਨਾਨਕ ਨੂੰ ਸਮਝਿਆ ਕੀ ਹੈ, ਉਹ ਤਾਂ ਮੇਰਾ ਹੀ ਰੂਪ ਹੈ, ਮੈਂ ਆਪ ਹੀ ਆ ਸੰਸਾਰ ਵਿੱਚ ਦੁਨੀਆਂ ਨੂੰ ਠੰਡ ਪਾਉਣ ਵਾਸਤੇ ਆਇਆ। ਉਸ ਵੇਲੇ ਅੱਖਾਂ ਖੁੱਲ ਗਈਆਂ, ਤ੍ਰਿਭਕਿਆ ਬਹਾਵਲ ਹੱਕ ਫਕੀਰ ਸਾਰਿਆਂ ਨੂੰ ਨਾਲ ਲੈ ਕੇ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਰਨਾਂ ਤੇ ਆਮ ਠੱਠਾ ਤੇ ਆ ਕੇ ਪੜਦਾ ਪਿਆ। ਐਸਾ ਗੁਰ
ਪੁਰਬ ਮਨਾ ਰਹੇ।